ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਸਹੀ ਕਰਮ ਕਰੋ। ਗਲਤ ਕਰਮ ਕਰਨ ਦੇ ਨਾਲ ਅੱਗੇ ਜਾ ਕੇ ਆਪਾਂ ਨੂੰ ਬਹੁਤ ਨੁਕਸਾਨ ਹੈ। ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸਮਝਾਇਆ ਹੈ, ਅੱਜ ਦੇ ਯੁੱਗ ਵਿੱਚ ਲੱਖਾਂ ਹੇਰਾ ਫੇਰੀਆਂ ਕਰਕੇ ਪੈਸਾ ਇਕੱਠਾ ਕਰਕੇ ਮੈਂ ਅਖੰਡ ਪਾਠ ਕਰਾਵਾਂ, ਲੰਗਰ ਲਾਵਾਂ, ਮੈਨੂੰ ਤਾਂ ਨਹੀਂ ਉਹਦਾ ਫਾਇਦਾ ਹੋਣਾ। ਕਿਉਂਕਿ ਜਿਹੜੇ ਪੈਸੇ ਹੇਰਾ ਫੇਰੀ ਦੇ ਜੀ ਤੋਂ ਲਏ ਨੇ, ਜਿਹਦੇ ਚੋਰੀ ਕੀਤੇ ਨੇ, ਜਿਹਦੇ ਠੱਗੇ ਨੇ, ਜਿਹ ਤੋਂ ਰਿਸ਼ਵਤ ਲਈ ਹੈ, ਇਹ ਅਖੰਡ ਪਾਠ ਦਾ ਫਲ ਉਸ ਨੂੰ ਚਲਿਆ ਜਾਣਾ, ਤੇਰੇ ਪੱਲੇ ਤਾਂ ਕੱਖ ਵੀ ਨਹੀਂ ਰਹਿਣਾ ਹੈ। ਕਿਉਂਕਿ ਪੈਸੇ ਤਾਂ ਉਹਦੇ ਨੇ, ਫੈਸਲਾ ਤਾਂ ਗੁਰੂ ਨਾਨਕ ਸਾਹਿਬ ਨੇ ਕਰ ਦੇਣਾ, ਉਹ ਪੈਸੇ ਤਾਂ ਤੂੰ ਉੱਥੋਂ ਲਿਆ ਹੋਏ, ਤੇਰੇ ਕਿੱਥੋਂ ਨੇ, ਇਹ ਤੇਰੇ ਤਾਂ ਹੱਕ ਦੇ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹੀ ਸਹੀ ਕੰਮ ਕਰੋ, ਜਿਹੜਾ ਆਪਾਂ ਨੂੰ ਕੰਮ ਲਾਭ ਦੇਵੇ। ਵੱਢਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮਹਾਰਾਜ ਕਹਿੰਦੇ ਜਿਹੜੇ ਆ ਨਾ ਧਰਮ ਰਾਜਾ, ਮੁਸਫੀ ਤੋਂ ਭਾਵ ਨਿਆਂ ਕਰਦਾ, ਜਿਹੜਾ ਉਹ ਇਹੀ ਨਿਆਂ ਕਰਦਾ ਕਿ ਇਹ ਅਸਲ ਵਿੱਚ ਦਲਾਲ ਦੇ ਹੱਥ ਵੱਢੋ, ਇਹ ਬ੍ਰਾਹਮਣ ਦੇ ਹੱਥ ਵੱਢੋ। ਜਿਹੜਾ ਕਹਿੰਦਾ ਤੁਹਾਡੇ ਪਿੱਤਰਾਂ ਦੇ ਨਿਮਿੱਤ ਮੈਂ ਸਾਰੀਆਂ ਚੀਜ਼ਾਂ ਅਰਪਣ ਕਰ ਦਿੱਤੀਆਂ, ਸੋਨੇ ਦੀਆਂ ਪੌੜੀਆਂ ਬਣਾ ਦਿੱਤੀਆਂ, ਮੰਜੇ ਬਿਸਤਰੇ ਦੇ ਦਿੱਤੇ, ਹੋਰ ਚੀਜ਼ਾਂ ਦੇ ਦਿੱਤੀਆਂ, ਪੈਸਾ ਦੇ ਦਿੱਤਾ, ਕਹਿੰਦੇ ਜਿਹੜਾ ਉਹ ਬੰਦਾ ਉਹ ਤਾਂ ਅਣਜਾਣ ਹੈ, ਇਹ ਧਾਰਮਿਕ ਆਗੂ ਹੁੰਦਿਆਂ ਹੋਇਆਂ ਇਹਨੇ ਉਸ ਬੰਦੇ ਨੂੰ ਸੋਝ ਹੀ ਨਹੀਂ ਪਾਈ ਬਈ ਭਾਈ ਹੱਕ ਦਾ ਕਰਮ ਕਰੀ। ਇਸ ਨੇ ਉਹ ਬੰਦੇ ਨੂੰ ਸੋਝ ਹੀ ਨਾ ਪਾਈ, ਉਹ ਬੰਦੇ ਦਾ ਤਾਂ ਕੋਈ ਕਸੂਰ ਨਹੀਂ। ਇਸ ਕਰਕੇ ਧਰਮਰਾਜ ਜੀ ਕਹਿੰਦੇ ਨੇ ਜਿਹੜਾ ਇਹ ਵਿੱਚ ਦਲਾਲ ਬਣਿਆ ਫਿਰਦਾ ਨਾ ਵੱਡਾ ਆਪਣੇ ਲਾਲਚ ਨੂੰ, ਇਹਦੇ ਦੋਵੇਂ ਹੱਥ ਵੱਢ ਦਿਓ। ਇਹ ਪੈਦਾ ਵੀ ਹੋਵੇਗਾ ਤਾਂ ਵੀ ਦੋਵੇਂ ਹੱਥ ਨਾਲ ਨਾ ਹੋਣਗੇ ਇਹਦੇ। ਕਈ ਬੰਦੇ ਪੈਦਾ ਹੀ ਇੱਦਾਂ ਹੁੰਦੇ ਨੇ, ਕਈਆਂ ਦੇ ਪੈਰ ਵੀ ਨਹੀਂ ਹੁੰਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਤਾਂ ਹੱਥ ਹੀ ਵੱਢ ਦਿੱਤੇ ਜਾਂਦੇ ਨੇ, ਕਿਉਂਕਿ ਤੂੰ ਇਹ ਗਲਤ ਕੰਮ ਕੀਤਾ। ਨਾਨਕ ਅੱਗੇ ਸੋ ਮਿਲੇ, ਅੱਗੇ ਜਾ ਕੇ ਤਾਂ ਉਹੀ ਮਿਲਣਾ ਜਿਹੜਾ ਆਪਣਾ ਹੋਣਾ। ਲੱਖ ਜਿੰਨਾ ਮਰਜ਼ੀ ਇੱਥੇ ਦਾਨ ਪੁੰਨ ਕਰੋ, ਇੱਧਰੋਂ ਉੱਧਰੋਂ ਖੋਹ ਖਿੰਜ ਕੇ, ਉਹ ਆਪਾਂ ਨੂੰ ਉਹਦਾ ਫਲ ਹੀ ਨਹੀਂ ਮਿਲਣਾ, ਫਿਰ ਫਾਇਦਾ ਕੀ ਹੈ? ਆਪਾਂ ਨੂੰ ਅੱਗੇ ਉਹੀ ਮਿਲਣਾ ਜੇ ਖੱਟੇ ਘਾਲੇ, ਜਿਹੜਾ ਘਾਲ ਕਮਾਈ ਕਰੇ ਆਪਣੀ ਖੱਟੀ ਖੱਟੇ ਉਹਦੀ, ਫਿਰ ਦੇ ਉਹਦਾ ਦਾਨ ਕਰੇ, ਤਾਂ ਜਾ ਕੇ ਕਿਤੇ ਅੱਗੇ ਉਹ ਮਿਲਦਾ। ਅਤੇ ਜੇ ਆਪਾਂ ਇੱਧਰੋਂ ਉੱਧਰੋਂ ਕਰਕੇ ਕੋਸ਼ਿਸ਼ ਕਰੀਏ, ਮੈਂ ਅੱਗੇ ਲੰਘ ਜਾਵਾਂਗਾ ਸਾਰੀ ਦੁਨੀਆ ਨਾਲੋਂ, ਮਹਾਰਾਜ ਕਹਿੰਦੇ ਉੱਥੇ ਜਾ ਕੇ ਕੁਛ ਨਹੀਂ ਮਿਲਣਾ ਤੁਹਾਨੂੰ। ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾ ਆਵਣੀ ਆਵੇ ਬਾਹਰੋ ਵਾਰ। ਜਿਸ ਪ੍ਰਕਾਰ ਜੋਰੂ ਇਸਤਰੀ ਨੂੰ ਸਿਰ ਨਹਾਉਣੀ ਵਾਰ ਵਾਰ ਆਉਂਦੀ ਹੈ ਹਰ ਮਹੀਨੇ, ਇਸ ਉਹ ਅਪਵਿੱਤਰਤਾ ਹੋ ਜਾਂਦੀ ਹੈ ਉਹਦੀ, ਉਹਦੀ ਅਪਵਿੱਤਰਤਾ ਤਾਂ ਥੋੜ੍ਹੇ ਦਿਨਾਂ ਲਈ ਹੁੰਦੀ ਹੈ, ਪਰ ਦੇ ਦੁਨੀਆਂ ਦੇ ਮੂੰਹ ਤਾਂ ਜੂਠੇ ਹੀ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਤਾਂ ਫੇਰ ਪਵਿੱਤਰ ਹੋ ਜਾਂਦੀ ਇਸ਼ਨਾਨ ਕਰਕੇ, ਪਰ ਦੁਨੀਆਂ ਦੇ ਮੂੰਹ ਤਾਂ ਸੁੱਤੇ ਪਿਆਂ ਬੈਠਿਆਂ ਉੱਠਦਿਆਂ ਜੂਠੇ, ਜੂਠਾ ਮੁੱਖ ਵਸੈ, ਜੂਠੇ ਲੋਕਾਂ ਦੇ ਮੂੰਹ ਵਿੱਚ ਝੂਠ ਦੀ ਜੂਠ ਵਸਦੀ ਹੋਈ ਰਹਿੰਦੀ ਹੈ। ਕਦੇ ਮੂੰਹ ਸੁੱਚਾ ਹੋਇਆ ਦੇਖਿਆ ਆਪਣਾ? ਕਲਯੁੱਗ ਦੇ ਵਿੱਚ ਪੈਰ ਪੈਰ ਤੇ ਝੂਠ ਬੋਲੀ ਜਾਂਦੇ ਹਾਂ ਆਪਾਂ, ਨਿਤ ਨਿਤ ਹੋਏ ਖੁਆਰ। ਮਹਾਰਾਜ ਕਹਿੰਦੇ ਰੋਜ਼ ਰੋਜ਼ ਉਹ ਬੰਦੇ ਖੁਆਰ ਹੀ ਹੁੰਦੇ ਨੇ, ਝੂਠ ਦੀ ਜੂਠ ਮੂੰਹ ਨੂੰ ਚਿੰਬੜੀ ਰਹਿੰਦੀ ਹੈ। ਵਾਹਿਗੁਰੂ ਜਾਣਦਾ ਕਿ ਆਪਾਂ ਕਿੰਨਾ ਝੂਠ ਬੋਲਦੇ ਹਾਂ, ਰੋਜ਼ ਇੰਨਾ ਝੂਠ ਬੋਲਦੇ ਹਾਂ। ਵਾਹਿਗੁਰੂ ਆਪਾਂ ਨੂੰ ਬਖਸ਼ੇ ਸੱਚੇ ਪਾਤਸ਼ਾਹ। ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਮਹਾਰਾਜ ਕਹਿੰਦੇ ਝੂਠ ਇੰਨੀ ਵਰਤ ਗਈ ਹੈ। ਪਹਿਲਾਂ ਇੱਕ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ, ਕਹਿੰਦੇ ਸਿੱਖ ਨੂੰ ਝੂਠ ਮਾਰੇ ਜਾਂ ਝੂਠ ਮਾਰੇ, ਨਹੀਂ ਤਾਂ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ। ਇਹ ਜਿਹੜੀ ਆਪਾਂ ਝੂਠ ਖਾਂਦੇ ਹਾਂ, ਇੱਕ ਤਾਂ ਝੂਠ ਬਹੁਤ ਜ਼ਿਆਦਾ ਹੋ ਗਈ ਅੱਜ ਕੱਲ੍ਹ ਹਰ ਜਗ੍ਹਾ ਤੇ ਝੂਠ। ਦਸਵੇਂ ਪਾਤਸ਼ਾਹ ਨੇ ਕਿਹਨੂੰ ਕਿਹਾ? ਜਗਤ ਝੂਠ ਤੰਬਾਕੂ ਨੂੰ ਕਿਹਾ। ਤੰਬਾਕੂ ਹਰ ਥਾਂ ਹੀ ਹੋ ਗਿਆ, ਇਸ ਕਰਕੇ ਜਿਹੜੀ ਚੀਜ਼ ਖਾਣੀ ਧੋ ਕੇ ਖਾਓ, ਇਹ ਪੱਕਾ ਕਰ ਲਓ ਵੀ ਹਰੇਕ ਚੀਜ਼ ਧੋ ਕੇ ਖਾਣੀ। ਕੁਝ ਕੁ ਚੀਜ਼ਾਂ ਸੁੱਚੀਆਂ ਮੰਨੀਆਂ ਸਿਆਣਿਆਂ ਨੇ, ਘਿਓ ਹੋਇਆ, ਦੁੱਧ ਹੋਇਆ, ਖੰਡ ਹੋਈ, ਇਹੋ ਜਿਹੀਆਂ ਚੀਜ਼ਾਂ ਕਈ ਕੁ ਹੈ ਵੀ, ਪਰ ਫਿਰ ਵੀ ਛਾਂਟ ਛਟਾਈ ਤਾਂ ਕਰ ਲਓ, ਦੁੱਧ ਨੂੰ ਪੁਣ ਕੇ ਤਾਂ ਪੀ ਲਓ। ਇਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਖੰਡ ਆਦਿਕ ਨੂੰ ਧਿਆਨ ਨਾਲ ਦੇਖੋ, ਕਈ ਵਾਰ ਖੰਡ ਵਿੱਚੋਂ ਵੀ ਕੁਛ ਨਾ ਕੁਛ ਨਿਕਲ ਆਉਂਦਾ, ਪੁੱਠੀ ਸਿੱਧੀ ਚੀਜ਼। ਦਾਲਾਂ ਨੂੰ ਵੀ ਧੋ ਕੇ ਖਾਣਾ ਤਾਂ ਮਹਾਰਾਜ ਕਹਿੰਦੇ ਬਾਕੀ ਆਪਣਾ ਭਾਈ ਜੂਠ ਕਿਸੇ ਦੀ ਦੂਜੇ ਦੀ ਨਾ ਖਾਓ। ਇਹ ਠੀਕ ਆ ਕਿ ਆਪਾਂ ਨੂੰ ਸਾਹਮਣੇ ਬੈਠਾ ਨਜ਼ਰ ਆਉਂਦਾ ਵੀ ਅੰਮ੍ਰਿਤਧਾਰੀ ਹੈ, ਚਲੇ ਇਹਦਾ ਕਾਹਦਾ ਜੂਠਾ। ਪਰ ਅੰਮ੍ਰਿਤਧਾਰੀ ਜੀ ਵੀ ਅੱਜ ਕੱਲ੍ਹ ਇਹੋ ਜਿਹੇ ਨੇ, ਕਿਰਾਇਤ ਕਰੀ ਫਿਰਦੇ ਹੁੰਦੇ, ਅੰਦਰੇ ਅੰਦਰ ਤੇ ਬਾਹਰ ਦੇਖਣ ਨੂੰ ਚੰਗੇ ਭਲੇ ਲੱਗਦੇ ਹੁੰਦੇ ਆ, ਫਿਰ ਉਹਨਾਂ ਦਾ ਜੂਠਾ ਕਾਹਨੂੰ ਖਾਣਾ। ਕੋਸ਼ਿਸ਼ ਕਰੋ ਬਚਪਨ ਤੋਂ ਲੈ ਕੇ ਜਿਹੋ ਜਿਹੇ ਬਣ ਜਾਓ ਉਹੋ ਜਿਹੇ ਬਾਣੀ ਜਾਈਦਾ। ਇਹ ਗੱਲਾਂ ਹੀ ਜੇ ਬੱਚਾ ਮੂੰਹ ਚ ਪਾ ਦਾ ਬਿਸਕੁਟ ਬੱਚੇ ਨਾਲ ਖਾਣ ਲੱਗ ਜਾਂਦੇ, ਮੇਰੇ ਨਾਲ ਨਹੀਂ ਖਾਧਾ ਮੇਰੇ ਬੱਚਿਆਂ ਨੇ ਅੱਜ ਤੱਕ, ਮੈਂ ਵੀ ਤਾਂ ਰਹਿ ਨਹੀਂ ਹਾਂ ਦੁਨੀਆਂ ਚ, ਮਜਾਲ ਹੈ ਮੇਰੇ ਨਾਲ ਕੋਈ ਬਹਿ ਕੇ ਖਾ ਜਾਵੇ ਨਿਆਣਾ, ਮੈਂ ਨਹੀਂ ਖਾਂਦਾ। ਕਿਉਂ? ਮੈਂ ਪਹਿਲਾਂ ਹੀ ਕਹਿਣਾ ਵੀ ਤੇਰਾ ਅੰਮ੍ਰਿਤ ਨਹੀਂ ਛਕਿਆ, ਵੀ ਹਲੇ ਤੂੰ ਛੋਟਾ। ਆਪਣੇ ਅਸੂਲ ਨੂੰ ਠੀਕ ਰੱਖੋ, ਆਪਾਂ ਆਪਣੇ ਪੈਰ ਤੇ ਕਿਉਂ ਕੁਹਾੜਾ ਮਾਰੀਏ? ਸੱਚ ਖਾਣ ਚ ਫਿਰ ਥਾਂ ਨਹੀਂ ਲੈਣੀ, ਉਹ ਇਸੇ ਕਰਕੇ ਮਿਲਣੀ ਹੈ। ਜੂਠ ਤੇ ਝੂਠ ਦੋਨਾਂ ਤੋਂ ਬਚਣ ਦਾ ਯਤਨ ਕਰੋ, ਨਹੀਂ ਤਾਂ ਗਲਤੀ ਨਾਲ ਝੂਠ ਤਾਂ ਮਹਾਂਪੁਰਸ਼ ਇੱਕ ਕਹਿੰਦੇ ਬੋਲ ਹੀ ਹੋ ਜਾਂਦਾ। ਕਹਿੰਦੇ ਕਿਸੇ ਬੰਦੇ ਨੂੰ ਪੁੱਛੋ ਆ ਟਾਈਮ ਕਿੰਨਾ ਹੋਇਆ ਜੀ, ਹੁਣ 8 ਵਜਣ ਚ 5 ਮਿੰਟ ਰਹਿੰਦੇ ਨੇ, ਉਹ ਕਹਿਣਗੇ 8 ਵੱਜ ਗਏ। ਕਹਿੰਦੇ 5 ਮਿੰਟ ਦਾ ਝੂਠ ਤਾਂ ਬੋਲ ਹੀ ਗਿਆ ਉਹ। ਇਸ ਕਰਕੇ ਕਲਯੁੱਗ ਦੇ ਵਿੱਚ ਤਾਂ ਕਹਿੰਦੇ ਬੰਦਾ ਝੂਠ ਝੂਠ ਤੋਂ ਬਚ ਨਹੀਂ ਸਕਦਾ। ਬਾਕੀ ਤਾਂ ਫਿਰ ਮਾਫੀਆਂ ਹੀ ਮੰਗਣੀਆਂ ਪੈਂਦੀਆਂ। ਸੱਚੇ ਪਾਤਸ਼ਾਹ ਲੇਖਾ ਕਤਲ ਛੋਟੀਆਂ ਖਿਨ ਖਿਨ ਭੁੱਲਨਹਾਰ। ਮਹਾਰਾਜ ਇਹ ਤਾਂ ਬੋਲੇ ਹੀ ਜਾਂਦਾ ਜੀ ਝੂਠ ਤਾਂ। ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਸੂਚੇ ਇਹ ਨਾ ਆਖੀ ਹੈ ਬਹਿਨ ਜੇ ਪਿੰਡਾਂ ਧੋਏ। ਇਹ ਜਿਹੜੇ ਪਿੰਡਾਂ ਨੂੰ ਇਕੱਲੇ ਸਰੀਰ ਨੂੰ ਧੋਣਾ ਹੈ, ਜੇ ਇਸ਼ਨਾਨ ਕਰ ਲਿਆ 10 ਵਾਰੀ, ਸੋਚਿਆ ਸੋਚ ਨਾ ਹੋਵੇ ਜੇ ਸੋਚੀ 1 ਲੱਖ ਵਾਰ। ਮਹਾਰਾਜ ਕਹਿੰਦੇ ਕੀ ਨਹਾਤੇ ਹੋਏ ਬੰਦੇ ਨੂੰ ਆਪਾਂ ਕਿ ਸੁੱਚਾ ਹੋ ਗਿਆ ਹੈ। ਪੰਡਿਤ ਨੇ ਕਿਹਾ ਸੀ ਜਿਮੀਦਾਰ ਨੂੰ, ਜਿਮੀਦਾਰ ਸਵੇਰੇ ਸਵੇਰੇ ਤੁਰੇ ਆਵੇ ਖੇਤਾਂ ਚੋਂ, ਪੰਡਿਤ ਜੀ ਰਾਮ ਰਾਮ। ਕਹਿੰਦੇ ਰਾਮ ਰਾਮ ਨਾ ਕਹਿ, ਪਹਿਲਾਂ 100 ਵਾਰੀ ਚੂਲੀ ਕਰ, ਇਸ਼ਨਾਨ ਕਰ, ਸੁੱਚਾ ਹੋ, ਫਿਰ ਰਾਮ ਰਾਮ ਕਹਿ। ਜਿਮੀਦਾਰ ਨੇ 100 ਚੂਲੀ ਕੀਤੀ, ਫਿਰ ਨਹਾਤਾ, ਕਈ ਡੋਲ ਸਿਰ ਚ ਪਾਏ। ਕਹਿੰਦੇ ਹੁਣ 3 ਵਾਰੀ ਰਾਮ ਰਾਮ ਕਹਿ। ਕਹਿੰਦੇ ਕਹਿੰਦੇ ਹੁਣ ਪੰਡਿਤ ਜੀ ਮੈਂ ਸੁੱਚਾ ਹੋ ਗਿਆ ਬਿਲਕੁਲ? ਕਹਿੰਦੇ ਹਾਂ ਹੁਣ ਸੁੱਚਾ ਹੋਇਆ। ਜਿਮੀਦਾਰ ਬੜਾ ਚਲਾਕ ਸੀ, ਉਹਨੇ ਮੂੰਹ ਚ ਪਾਣੀ ਭਰ ਕੇ ਪੰਡਿਤ ਦੇ ਮੂੰਹ ਤੇ ਪਿਚਕਾਰੀ ਮਾਰੀ। ਕਹਿੰਦਾ ਉਹ ਮੇਰੇ ਮੂੰਹ ਜੂਠਾ ਕਰਤਾ। ਕਹਿੰਦੇ ਨਾਲ ਲੈ, 100 ਵਾਰ ਤਾਂ ਮੈਂ ਆਪਣਾ ਮੂੰਹ ਧੋਤਾ, 100 ਡੋਲ ਸਿਰ ਚ ਪਾਇਆ, 3 ਵਾਰੀ ਰਾਮ ਰਾਮ ਕਿਹਾ, ਫਿਰ ਤੁਸੀਂ ਮੋਹਰ ਲਾਈ ਹੈ ਵੀ ਤੂੰ ਸੁੱਚਾ ਹੋ ਗਿਆ, ਤਾਂ ਹੁਣ ਮੈਂ ਸੁੱਚਾ ਪਾਣੀ ਵੀ ਪਾਇਆ ਤੁਹਾਡੇ ਤੇ? ਉਹ ਕਹਿੰਦਾ ਇਉਂ ਨਹੀਂ। ਕਹਿੰਦਾ ਫਿਰ ਕਿਵੇਂ? ਕਹਿੰਦਾ ਫਿਰ ਦੱਸਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜੇ ਇਉਂ ਨਹਾਉਣ ਧੋਣ ਨਾਲ ਸੁੱਚਾ ਹੁੰਦਾ ਹੋਵੇ, ਫਿਰ ਤਾਂ ਡੱਡੂ ਮੱਛੀਆਂ ਸਾਰੇ ਹੀ ਸੁੱਚੇ ਮੰਨੇ ਜਾਣ, ਵੀ ਇਹ ਤਾਂ ਰਹਿੰਦੇ ਹੀ ਪਾਣੀ ਚ ਸਾਰੇ ਜਾਣੇ। ਸੁੱਚੇ ਸੇ ਨਾਨਕਾ। ਮਹਾਰਾਜ ਕਹਿੰਦੇ ਨਾਨਕਾ ਤੋਂ ਭਾਵ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਗੁਰਮੁਖੋ, ਸੁੱਚੇ ਤਾਂ ਉਹੀ ਨੇ ਜਿਨ ਮਨ ਵਸਿਆ ਸੋਏ, ਸੋ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਦੇ ਮਨ ਵਿੱਚ ਆ ਕੇ ਵਸ ਗਏ ਨੇ। ਅਸਲ ਵਿੱਚ ਸਾਰਾ ਕੁਝ ਝੂਠਾ ਹੈ, ਦੁਨੀਆਂ ਅੰਦਰ ਕੋਈ ਚੀਜ਼ ਸੁੱਚੀ ਹੈ ਹੀ ਨਹੀਂ। ਸੁੱਚਾ ਤਦੋਂ ਹੀ ਹੁੰਦਾ ਜਦੋਂ ਨਾਮ ਹੁੰਦਾ। ਜਿੱਥੇ ਨਾਮ ਨਹੀਂ ਉੱਥੇ ਅਪਵਿੱਤਰਤਾ ਹੀ ਅਪਵਿੱਤਰਤਾ ਹੈ, ਜਿੱਥੇ ਨਾਮ ਹੈ ਉੱਥੇ ਸੁੱਚਾ ਹੀ ਸੁੱਚਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਆਪਣਾ ਮੂੰਹ ਜੂਠਾ ਕਰ ਲਿਆ। ਹੁਣ ਆਪਾਂ ਕਹਿੰਦੇ ਲੈ ਇੰਨਾ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ? ਜੂਠਾ ਵੀ ਤਾਂ ਤੇਰਾ ਮੂੰਹ ਬਹੁਤ ਹੁੰਦਾ ਸਾਰਾ ਦਿਨ ਚ, ਸਾਰਾ ਦਿਨ ਝੂਠ ਹੀ ਬੋਲੀ ਜਾਂਦਾ, ਜੂਠ ਹੀ ਖਾਈ ਜਾਂਦਾ। ਇਸ ਕਰਕੇ ਜੇ ਮੂੰਹ ਜ਼ਿਆਦਾ ਖਰਾਬ ਹੋਵੇ, ਡਾਕਟਰ ਕਹਿੰਦੇ ਸਵੇਰੇ ਬੁਰਸ਼ ਕਰ, ਦੁਪਹਿਰੇ ਕਰ, ਸ਼ਾਮ ਨੂੰ ਕਰ, ਮਾਊਥ ਵਾਸ਼ 5-4 ਵਾਰੀ ਮਾਊਥ ਵਾਸ਼ ਕਰ, ਮੂੰਹ ਚ ਕੁਰਲੀਆਂ ਕਰਿਆ ਕਰ। ਕਿਉਂ? ਤੇਰਾ ਮੂੰਹ ਖਰਾਬ ਹੈ, ਤੇਰੇ ਮੂੰਹ ਚ ਨੁਕਸ ਪਿਆ ਹੋਇਆ। ਮਹਾਰਾਜ ਕਹਿੰਦੇ ਤੂੰ ਤੇ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਜੂਠਾ ਹੈ, ਮੂੰਹ ਤੇਰਾ ਜੂਠਾ ਹੈ, ਅੱਖਾਂ ਤੇਰੀਆਂ ਜੂਠੀਆਂ, ਕੰਨ ਤੇਰੇ ਜੂਠੇ ਨੇ, ਹੱਥ ਪੈਰ ਤੇਰੇ ਜੂਠੇ ਨੇ। ਸਤਿਗੁਰੂ ਕਹਿੰਦੇ ਮੈਂ ਤਾਂ ਤੇਰਾ ਭਲਾ ਕਰਦਾ ਹੈ, ਔਰ ਮੈਂ ਕਹਿਣਾ ਹੋ ਜਾ ਸੁੱਚਾ, ਨਾਮ ਜਪ ਕੇ ਸੁੱਚਾ ਹੋਇਆ ਜਾ ਸਕਦਾ। ਇਸ ਕਰਕੇ ਆਓ ਭਾਈ, ਜੇ ਸੁੱਚੇ ਹੋਣਾ ਤਾਂ ਸੰਗਤ ਵਿੱਚ ਬਹਿ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿ ਕੋਈ ਵੀ ਮਾੜਾ ਕੰਮ ਕਰਕੇ ਮਾੜਾ ਪੈਸਾ ਕਮਾ ਕੇ ਕੋਈ ਚੀਜ਼ ਚੋਰੀ ਕਰਕੇ ਜੇ ਆਪਾਂ ਕਹੀਏ ਮੈਂ ਦਾਨ ਕਰਨੀ ਹੈ ਪੁੰਨ ਕਰਨਾ ਹੈ ਉਹਦਾ ਕੋਈ ਫਾਇਦਾ ਨਹੀਂ ਹੈ, ਇਹ ਨਾ ਕਰਿਓ, ਕੋਈ ਲਾਭ ਨਹੀਂ ਹੋਣਾ। ਤੁਸੀਂ ਆਪਣੇ ਹੱਥ ਨਾਲ ਕਮਾ ਕੇ ਇੱਕ ਪੈਸਾ ਗੁਰੂ ਘਰ 'ਚ ਲਿਆਓ, ਤੁਹਾਡੀ ਬਹੁਤ ਵੱਡੀ ਕਦਰ ਹੋਵੇਗੀ। ਸਤਿਗੁਰੂ ਜੀ ਉੱਠ ਕੇ ਲੈਣ ਜਾਣਗੇ, ਭਾਈ ਗਰੀਬੂ ਤੋਂ ਕੌਡੀ ਉੱਠ ਕੇ ਲਈ, ਭਾਈ ਗਰੀਬੂ ਕੀ ਲਿਆਇਆ, ਪਿੱਛੇ ਜਾ ਕੇ ਬੈਠ ਗਿਆ, ਪੱਗ ਦੇ ਲੜ ਨਾਲ ਇੱਕ ਕੌਡੀ ਬੰਨੀ ਹੋਈ ਹੈ। ਬੜੇ ਲੋਕ ਚੜਾ ਰਹੇ ਨੇ, ਕੋਈ ਮੈਂ 10 ਤੋਲੇ ਸੋਨਾ ਲਿਆਇਆ, ਮੈਂ 20,000 ਰੁਪਈਆ ਲਿਆ। ਗਰੀਬੂ ਨੇ ਜਦ ਦੇਖਿਆ ਵੀ ਇੱਥੇ ਮੇਰੀ ਕੌਣ ਪੁੱਛਦਾ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਜਾ ਕੇ ਭਾਈ ਗਰੀਬੂ ਲਿਆ ਕੀ ਲਿਆਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੱਕ ਦੀ ਕਮਾਈ ਚੋਂ 1 ਪੈਸਾ ਦੇ ਦੇ, 2 ਪੈਸੇ ਦੇ ਦੇ, ਮੈਂ ਬੜਾ ਖੁਸ਼ ਹੋਵਾਂਗਾ। ਪਰ ਜੇ ਤੂੰ ਚੋਰੀ ਜਾਰੀ ਹੇਰਾ ਫੇਰੀਆਂ ਠੱਗੀਆਂ ਪਤਾ ਨਹੀਂ ਕੀ ਕੁਛ ਕਰਕੇ ਆਖੇ, ਮੈਂ ਬੜੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਭਾਈ ਤੈਨੂੰ ਫਾਇਦਾ ਤਾਂ ਉਹਦਾ ਕੋਈ ਮਿਲਣਾ ਨਹੀਂ। ਫਾਇਦਾ ਉਸ ਬੰਦੇ ਨੂੰ ਮਿਲਣਾ ਜੀ ਤੋਂ ਰਿਸ਼ਵਤ ਲੈ ਕੇ ਆਇਆ, ਉਸ ਬੰਦੇ ਨੂੰ ਤਾਂ ਭਲਾ ਹੋ ਗਿਆ, ਉਹਦਾ ਤੇਰਾ ਨੁਕਸਾਨ ਹੋ ਗਿਆ। ਮਾੜਾ ਕੰਮ ਨਾ ਕਰ। ਨਾਨਕ ਅੱਗੇ 100 ਮਿਲੇ ਜੇ ਖੱਟੇ ਘਾਲੇ ਦੇ। ਹੁਣ ਇਹਦੀ ਪੌੜੀ ਵਿੱਚ ਫਰਮਾਉਂਦੇ ਨੇ, ਪੌੜੀ ਤੁਰੇ ਭਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ। ਤੁਰੇ ਘੋੜੇ ਨੂੰ ਕਹਿੰਦੇ, ਤੁਰੀ ਘੋੜੀ ਨੂੰ ਕਹਿੰਦੇ ਨੇ। ਤੁਰੇ ਤੇ ਪਲਾਣੇ ਹੁੰਦੇ, ਪਲਾਣ ਪਾਉਣਾ ਕਾਠੀ ਪਾਉਣੀ ਘੋੜੇ ਤੇ, ਤੁਰੇ ਪਲਾਣੇ, ਫਿਰ ਘੋੜਾ ਦੌੜਦਾ ਕਿੰਨਾ ਕੁ, ਕਹਿੰਦੇ ਪਾਉਣ ਵੇਗ, ਹਵਾ ਦੇ ਵੇਗ ਵਾਂਗੂ ਹਵਾ ਚੱਲ ਰਹੀ 80 ਕਿਲੋਮੀਟਰ ਤੇ, 60 ਤੇ ਵੀ, 100 ਤੇ ਵੀ, 150 ਤੇ ਵੀ ਚੱਲ ਪੈਂਦੀ ਕਦੇ ਕਦੇ। ਮਹਾਰਾਜ ਕਹਿੰਦੇ ਹਵਾ ਨੂੰ ਵੀ ਪਿੱਛੇ ਛੱਡਦਾ ਜਾਂਦਾ। ਪੌਣ ਕੇ ਗੌਣ ਕੋ ਜਾਤ ਨਿਵਾਰੇ, ਹਰ ਰੰਗੀ ਹਰਮ ਸਵਾਰਿਆ। ਹਰਮ ਉਹ ਮਹਿਲ ਹੁੰਦਾ ਜਿੱਥੇ ਰਾਣੀਆਂ ਰਹਿੰਦੀਆਂ ਰਾਜੇ ਦੀਆਂ, ਜਿੱਥੇ ਇਹਦਾ ਆਪਣਾ ਵਾਸਾ ਹੁੰਦਾ ਹੈ। ਉਹ ਹਰਮਾਂ ਹੋਈਆਂ, ਹਰਮਾਂ ਛਾਈ ਮਾਈ ਸਭ ਖਤਮ ਹੋ ਜਾਂਦੀਆਂ ਨੇ। ਉਹ ਹਰਮਾਂ ਦੇ ਵਿੱਚ ਹਰ ਰੰਗੀ ਹਰ ਪ੍ਰਕਾਰ ਦੇ ਰੰਗ, ਬੇਲ, ਬੂਟੇ, ਤੋਤੇ, ਮੋਰ ਬਣਾ ਤੇ ਬੜਾ ਸਜਾਇਆ, ਬਹੁਤ ਸਜਾ ਕੇ ਬੈਠਾ ਹੈ ਉੱਥੇ। ਕੋਠੇ ਮੰਡਪ ਮਾੜੀਆਂ, ਬੜੇ ਬੜੇ ਕੋਠੇ ਬਣਾਏ ਨੇ, ਮੰਡਪ ਬਹੁਤ, ਮਹਿਲ ਮਾੜੀਆਂ ਅਟਾਰੀਆਂ, ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਦਿੱਤੀਆਂ ਨੇ। ਲਾਏ ਬੈਠੇ ਕਰ ਪਾ ਸਾਰਿਆ, ਪੱਪੇ ਵਾਲਾ ਕੰਨਾ ਨਹੀਂ ਛੱਡਣਾ ਇੱਥੇ, ਪਾ ਸਾਰਿਆ, ਇਹੀ ਗਲਤੀ ਹੁੰਦੀ ਬਸ। ਮਹਾਰਾਜ ਕਹਿੰਦੇ ਲਾਏ ਬੈਠੇ ਆਸਣ ਆਪਣਾ, ਬਿਸਤਰਾ ਬੈੱਡ ਵਿਛਾ ਕੇ ਸੋਹਣਾ, ਗੱਦੇ ਲਾ ਕੇ, ਸਰਾਣੇ ਲਾ ਕੇ ਵੱਡੇ ਵੱਡੇ, ਐਂ ਪਸਾਰ ਕੇ ਬੈਠਾ ਆਪਣਾ ਆਪ ਉਹਦੇ 'ਤੇ, ਲੱਤਾਂ ਪਸਾਰ ਕੇ, ਆਕੜ ਆਕੜ ਕੇ ਸੋਫੇ 'ਤੇ ਬਹਿੰਦਾ, ਬੈੱਡ 'ਤੇ ਬਹਿੰਦਾ, ਕਹਿੰਦੇ ਐਂ ਬੈਠਾ ਜਿਵੇਂ ਬਈ ਦੁਨੀਆਂ 'ਚੋਂ ਜਾਣਾ ਹੀ ਨਹੀਂ ਹੁੰਦਾ। ਚੀਜ਼ ਕਰਨ ਮਨ ਭਾਵਦੇ, ਮਨ ਭਾਉਂਦੇ ਚੀਜ਼ ਹੁੰਦੀ ਮੌਜ ਮਸਤੀ ਕਰਨੀ, ਮਨ ਪਾਉਂਦੀ ਮਸਤੀ ਕਰਦਾ। ਹਰ ਬੁੱਝਣ ਨਾਹੀਂ, ਰੱਬ ਨੂੰ ਸਮਝਦਾ ਹੀ ਨਹੀਂ, ਹਾਰਿਆ, ਕਹਿੰਦੇ ਹਾਰ ਗਿਆ ਮਨੁੱਖਾ ਜਨਮ ਆਪਣਾ, ਇੰਨੇ 'ਚ ਬੜਾ ਖੁਸ਼ ਹੈ, ਬਹੁਤ ਖੁਸ਼ ਹੈ। ਮੇਰੇ ਕੋਲ ਬੜੇ ਸੋਹਣੇ ਮਕਾਨ ਨੇ, ਮਹਿਲ ਨੇ, ਸਾਡੇ ਕੋਲ ਬੜੇ ਅੱਛੇ ਕੱਪੜੇ ਨੇ, ਬਹੁਤ ਖਿੱਲਰ ਖਿੱਲਰ ਕੇ ਲੰਮਾ ਪੈਂਦਾ ਹੈ। ਇੱਕ ਦਿਨ ਸੋਵਨ ਹੋਏਗਾ ਲਾਂਬੇ ਗੋੜ ਪਸਾਰ, ਫਿਰ ਸੌਂ ਜੀ ਇੱਕ ਦਿਨ, ਤੈਨੂੰ ਕਿਸੇ ਨੇ ਜਗਾਉਣਾ ਨਹੀਂ ਹੈ। ਕਰ ਫਰਮਾਏ ਸਿਖਾਇਆ, ਫਰਮਾਇਸ਼ਾਂ ਕਰ ਕਰ ਖਾਂਦਾ, ਕਿਉਂਕਿ ਬੜਾ ਵੱਡਾ ਬੰਦਾ ਰਾਜਾ ਹੈ। ਕਹਿੰਦਾ ਉਹ ਫਲ ਖਾਣਾ ਜਿਹੜਾ ਜਿਹਦੀ ਰੁੱਤ ਨਹੀਂ ਉਹ ਲਿਆ ਕੇ ਦਿਓ, ਉਹ ਫਿਰ ਪਤਾ ਨਹੀਂ ਕਿੱਥੋਂ ਕਿੱਥੋਂ ਅਰੇਂਜਮੈਂਟ ਕਰਕੇ ਲਿਆਉਂਦੇ ਆ ਰਾਜਿਆਂ ਵਾਸਤੇ, ਆਹ ਖਾਣਾ ਉਹ ਖਾਣਾ, ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਆ ਜਾਂਦੀਆਂ, ਫਲਾਨੇ ਜਾਨਵਰ ਦਾ ਮਾਸ ਲੈ ਕੇ ਆਓ ਉਹ ਖਾਣਾ, وہ بھی فرمائش کر کے کھاندا فلانا پھل کھانا ہے فلانی چیز کھانی ہے وہ حاضر کرو ویکھ محلت مرن وساریا محلوں دیکھ کے مرنا وسار ہی دیتا بھولے گیا
جر آئی بڑھیپا آ گیا ہے جر آئی تو موت بھی آئی جب بڑھیپا آ گیا تو اگلے تو ہوں موت ہی ہے ہوں تو کوئی چارہ ہی نہیں ہے سو اس کر کے ستگرو مہاراج کہتے اتنا نہ پھیل پھیل کے بیٹھو گرسکھ پیارو کدے گھوڑیا دیا کاٹیاں تے اپنا جیون بتیت کیتا جنگلوں دے وچ بہت اوکھے دن گزارے نے خالصے پنت نے کوئی مکان نہیں سی کچھ نہیں سی ہوندا اپنے کول گھوڑیاں تے سو جانا جنگلوں وچ رہنا مصیبت بہت زیادہ کٹی ہے خالصے نے تے ہن اتنا خالصہ پسر پسر کے نہ بیٹھے کہ اتنا سسری وگوں سو جائے دلدری ہو جاوے تاؤ ستگرو مہاراج گرو نانک دیو جی اتھان کتے مطابق دلی بھی گئے سن 18واں سلوک دل سو اس کر کے گرو نانک دیو جی مہاراج نے اتھان کا مطابق یا دلی پہنچے کسے برہمن نے سو کسی سکھ نے کہا سی میں برہمنوں نو پرشادا سکھاونا اور لوکاں نو رات نو انہاں دے گھر لڑکا پیدا ہو گیا برہمن کہندے اوتھے دا سوتک ہو گیا ہن اسی نہیں جانا روٹی پٹی گئی وہ بندے نے ہزاراں روپیے لا کے لنگر تیار کیتا تاں اس وقت کہن لگے بھئی یہ تو ساڈا بہت نقصان ہے برہمن کہندے اسی نہیں جانا اوتھے سوتک ہو گیا کسی نے دسیا کہ گرو نانک دیو جی مہاراج آئے ہوئے نے انہوں نے بےنتی کر کے دیکھیے گرو نانک دیو جی کو بےنتی کی مہاراج برہمن کہنے سوتک ہو گیا مہاراج کہنے چلو بھائی پرمیشر کا دتا ہے کھانا پینا پوتر ہے دتوں رجک سمباہ چلو چل کے ساری سنگت نو لے کے نال پرشادا چکایا برہمنہ نے بڑا کنتو کیتا تسی اچے خاندان وچوں ہو کے بےدی بنس وچوں ہو کے سمے دے اوتار ہو کے تسی بھی سوتک پاتک جڑا سی او دا وچار نہیں کیتا ہے مہاراج گرو نانک دیو جی کہندے دیکھو جڑا سوتک پاتک ہے تاں دنیا چ ہر وقت ہی ہوندا رہندا کی ایک بندے دا پتر جنم لے گیا جاں او چڑھائی کر گیا بندہ تائیوں سوتک پاتک ہوندا دنیا چ ہور نہیں مردے جی جنت پنچھی پشو کئی کچھ مردا کٹاڑو مردے نے مکھیاں مر جاندیاں کئی کچھ مردا مہاراج کہتے سوتک پاتک تا ہر وقت ہوندا ہی رہندا ہے سلوک محلہ پہلا پہلے پاتشاہ گرو نانک دیو جی بخشش کردے نے جے کر سوتک منی ہے سب تے سوتک ہوئے جے آپ سوتک منتے ہیں بھی اتھے بالک نے جنم لیا میں ماندا پھر سارے تھاواں تے سوتک ہو رہا انہوں کیوں نہیں مانتے تسی جی اتنے بہمی بنے بیٹھے ہو مہاراج کہنے جیڑا کتے بھی آپ روٹی تیار کرتے ہیں ادو گوہا ہوں پاتھیاں ہوں سی لکڑا ہوں سن مہاراج کہنے گوہے نے اندر کیڑے گھر بنا لیں اپنا آپ وچ ہی ساڑ دینے ہیں لکڑ دے وچ کیڑا ہوندا وہ بھی سڑ جاندا وچ ہی گوہے آتا ہے لکڑی اندر کیڑا ہوئے مہاراج کہتے وہ بھی تو کیڑا ہوندا ہی آ وہ بھی تو سڑدا ہی آدھوں نہیں سوتک پاتک ہوندا اتے کئی بچے جنم لیندے نے آ جڑے انہاں دے جی جنتاں دے چھوٹے چھوٹے گاہاں جی جنت پیدا ہوئی جاندے نے مری جاندے نے جیتے دانے ان کے جیاں باج نہ کوئے جنے دانے نے انہاں وچ جی ہوندا ہے ہر ایک دانے وچ جیو آتما ہے وہ دیکھ لو بیج کے اگ جاندا انکر نکل آؤں وہ یہ مطلب دے وچ جیو ہے جے وہ دفاڑ ہوئے تاں وہ دے وچوں جیو مک جاندا ہے پھر نہیں ہوندا پیدا ثابت دانا ہمیشہ اگ جاندا ہے تو جڑے ان نے جنہیں بھی آپ دالاں بنا سابتیاں دالاں بن گئیں آٹے پیسے گئے ਕਣਕ ਪੀਸੀ ਗਈ। ਮਹਾਰਾਜ ਕਹਿੰਦੇ ਉਹ ਸਾਰੇ ਜੀ ਸੀ ਉਹਦੇ ਵਿੱਚ, ਉਹ ਵੀ ਤਾਂ ਜੀ ਹੈ। ਤੁਸੀਂ ਕਦ ਕਹਿੰਦੇ ਹੋ ਕਿ ਸੂਤਕ ਪਾਤਕ ਦੁਨੀਆਂ 'ਚ ਨਹੀਂ ਹੁੰਦਾ, ਹੁੰਦਾ ਹੀ ਰਹਿੰਦਾ। ਇਹ ਤਾਂ ਪਹਿਲਾ ਪਾਣੀ ਜੀਓ ਹੈ, ਸਾਰਿਆਂ ਨਾਲੋਂ ਪਹਿਲਾਂ ਤਾਂ ਜੀਵ ਆਤਮਾ ਪਾਣੀ ਵਿੱਚ ਹੈ। ਜਿੱਤ ਹਰਿਆ ਸਭ ਕੋਈ, ਜਿਹਦੇ ਕਰਕੇ ਸਭ ਕੋਈ ਹਰਾ ਭਰਾ ਹੁੰਦਾ। ਪਾਣੀ ਜਿਹੜਾ ਹੈ, ਪਾਣੀ ਖੁਦ ਜਾਨਦਾਰ ਚੀਜ਼ ਹੈ, ਪਾਣੀ ਮੁਰਦਾ ਨਹੀਂ ਹੈ। ਜੇ ਪਾਣੀ ਕੋਈ ਮਰਿਆ ਹੋਇਆ, ਜੇ ਮਰਿਆ ਹੋਵੇ ਤਾਂ ਇਹਦੇ ਵਿੱਚ ਪਾਣੀ ਵਿੱਚ ਕਿਰਿਆ ਨਾ ਹੋਵੇ, ਇਹਦੀ ਬਰਫ਼ ਬਣ ਜਾਂਦੀ, ਪਾਣੀ ਵਿੱਚੋਂ ਆਕਸੀਜਨ ਨਿਕਲ ਜਾਂਦੀ, ਇਹਦੇ 'ਚ ਕਈ ਗੈਸਾਂ ਹੋ ਜਾਂਦੀਆਂ ਨੇ, ਕਈ ਕੁਛ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਾਣੀ ਵੀ ਜੀਵ ਹੈ, ਖੁਦ ਪਾਣੀ ਆਪਣੇ ਆਪ ਵਿੱਚ ਇੱਕ ਜੀਵ ਹੈ, ਨਿਰਜੀਵ ਨਹੀਂ ਹੈ। ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਤੋਂ ਹੁਣ ਕਿਉਂ ਕਰ ਰੱਖੀ ਹੈ ਤੋਂ ਭਾਵ ਰੱਖੀਏ ਦਾ ਮਤਲਬ ਬਚਾਈਏ। ਸੂਤਕ ਤੋਂ ਕਿਵੇਂ ਬਚਾ ਸਕਦੇ ਹਾਂ ਆਪਾਂ, ਕਿਸੇ ਨੂੰ ਵੀ ਕਿਵੇਂ ਬਚਾ ਸਕਦੇ ਹਾਂ। ਸੂਤਕ ਪਵੈ ਰਸੋਏ, ਰਸੋਈ ਦੇ ਵਿੱਚ ਵੀ ਸੂਤਕ ਹੁੰਦਾ ਰਹਿੰਦਾ ਹਰ ਵਕਤ। ਕਿੰਨੀਆਂ ਚੀਜ਼ਾਂ ਰਸੋਈ 'ਚ ਬਣਾਉਂਦੇ ਹਾਂ, ਹਰੇਕ ਚੀਜ਼ ਵਿੱਚ ਜੀਵ ਹੈ। ਇਹ ਨਹੀਂ ਕਿ ਜੀਵ ਨਹੀਂ ਹੈ, ਜਿੰਨਾ ਕੁ ਖਾਣ ਦਾ ਅਧਿਕਾਰ ਦਿੱਤਾ ਰੱਬ ਨੇ ਉਨਾ ਕੁ ਖਾ ਸਕਦੇ ਹਾਂ। ਕਈ ਚੀਜ਼ਾਂ ਮਾਫ਼ ਨੇ, ਕਈ ਨਹੀਂ ਮਾਫ਼ ਕਰਦੇ ਮਹਾਰਾਜ, ਪਰ ਫਿਰ ਵੀ ਸਤਿਗੁਰੂ ਕਹਿੰਦੇ ਜਿੰਨਾ ਕੁਝ ਖਾਂਦੇ ਹੋ, ਪੀਂਦੇ ਹੋ, ਪਹਿਨਦੇ ਹੋ, ਉਹਦੇ ਨਾਲ ਨਾਲ ਪਾਠ ਜ਼ਰੂਰ ਕਰਿਆ ਕਰੋ। ਜਪਜੀ ਸਾਹਿਬ ਦਾ ਪਾਠ ਕਰਨਾ, ਉਹਦੇ ਨਾਲ ਕਾਫ਼ੀ ਫਰਕ ਪੈ ਜਾਂਦਾ। ਪੁਰਾਣੀ ਜਿਹੜੀ ਬੀਤੇ ਸਮੇਂ ਦੀ ਮਰਿਆਦਾ, ਤੀਸਰੇ ਪਾਤਸ਼ਾਹ ਵੇਲੇ ਦਾ ਰਹਿਤਨਾਮਾ, ਉਦੋਂ ਮਹਾਰਾਜ ਦੇ ਰਹਿਤਨਾਮੇ ਲਿਖੇ ਜਪਜੀ ਸਾਹਿਬ, ਆਨੰਦ ਸਾਹਿਬ, ਉਦੋਂ ਟਾਈਮ ਵੀ ਬੜਾ ਸੀ, ਉਲਝੇ ਹੋਏ ਵੀ ਨਹੀਂ ਸੀ ਇੰਨੇ। ਗੁਰਸਿੱਖਾਂ ਦਾ ਨਿਯਮ ਹੀ ਸੀ ਇੱਕ, ਸਵੇਰੇ ਪੰਜ ਪਾਠ ਜਪਜੀ ਸਾਹਿਬ ਦੇ, ਪੰਜ ਪਾਠ ਆਨੰਦ ਸਾਹਿਬ ਦੇ, ਜਾਂ ਤੀਜੇ ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਰਚੀ, ਦੁਪਹਿਰੇ ਫਿਰ ਹੱਥ ਪੈਰ ਧੋ ਕੇ ਜਪਜੀ ਸਾਹਿਬ ਆਨੰਦ ਸਾਹਿਬ, ਰੋਟੀ ਤੋਂ ਪਹਿਲਾਂ ਪ੍ਰਸ਼ਾਦਾ ਛੱਕ ਕੇ ਫਿਰ ਜਪਜੀ ਸਾਹਿਬ ਆਨੰਦ ਸਾਹਿਬ, ਔਰ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਇੱਕ ਵਾਰ ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹ ਲੈਂਦੇ ਸੀ। ਇਹ ਕਿਉਂਕਿ ਬਾਣੀ ਨਾਲ ਪ੍ਰੇਮ ਦੀ ਗੱਲ ਆ, ਅਸਲ ਵਿੱਚ ਉਹ ਪੜ੍ਹੀ ਜਾਂਦੇ ਸੀ ਜਪਜੀ ਸਾਹਿਬ ਆਨੰਦ ਸਾਹਿਬ, ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹੀ ਜਾਣਾ ਉਹਨਾਂ ਨੇ। ਸੋ ਮਹਾਰਾਜ ਕਹਿੰਦੇ ਬਾਣੀ ਪੜ੍ਹਨ ਦੇ ਨਾਲ ਇਹ ਸੂਤਕ ਪਾਤਕ ਸਾਰਾ ਉੱਤਰ ਜਾਂਦਾ। ਨਾਨਕ ਸੂਤਕ ਏਵ ਨਾ ਉੱਤਰੈ, ਇਹ ਭਰਮਾਂ ਵਹਿਮਾਂ ਕਰਕੇ ਸੂਤਕ ਨਹੀਂ ਉੱਤਰਦਾ ਹੁੰਦਾ। ਕਹਿੰਦੇ ਸੂਤਕ ਉੱਤਰਦਾ ਕਿਵੇਂ ਹੈ, ਗਿਆਨ ਉਤਾਰੇ ਧੋਏ, ਇਹਨੂੰ ਤਾਂ ਜਿਹੜਾ ਗਿਆਨ ਹੈ ਨਾ, ਰੱਬੀ ਗਿਆਨ, ਬ੍ਰਹਮ ਗਿਆਨ, ਗੁਰਬਾਣੀ ਦਾ, ਗੁਰੂ ਦਾ ਗਿਆਨ, ਇਹੀ ਸੂਤਕ ਨੂੰ ਪਾਤਕ ਨੂੰ ਉਤਾਰਦਾ ਹੈ, ਇਹਦੇ ਨਾਲ ਹੀ ਸੂਤਕ ਪਾਤਕ ਉੱਤਰ ਜਾਂਦਾ ਹੈ। ਆਮ ਜਦੋਂ ਕੋਈ ਚੜ੍ਹਾਈ ਕਰਦਾ ਹੈ, ਬਾਰੀਆ ਪਹਿਲਾਂ ਮਨਾਉਂਦੇ ਸੀਗੇ, ਬਾਰੀਆ, ਤੇਰੀਆ, ਸਤਾਰੀਆ, ਚਾਲੀਆ, ਬਾਰੀਆ ਬ੍ਰਾਹਮਣਾਂ ਦਾ ਸੀ, ਤੇਰੀਆ ਜਿਹੜਾ ਮਨਾਉਂਦੇ ਸੀ ਉਹ ਛੱਤਰੀ ਆਦਿਕ, ਫਿਰ ਇਸੇ ਪ੍ਰਕਾਰ ਵੈਸ਼ ਜਿਹੜੇ ਸੀ ਉਹ ਸਤਾਰੀਆਂ ਮਨਾਉਂਦੇ ਨੇ, ਸ਼ੂਦਰਾਂ ਦੇ ਘਰਾਂ ਵਿੱਚ ਚਾਲੀਆਂ ਮਨਾਇਆ ਜਾਂਦਾ ਸੀ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ। ਮਹਾਰਾਜ ਨੇ ਦੁਸਹਿਰਾ ਖਾਲਸੇ ਨੂੰ ਦਿੱਤਾ, ਦਸਵੇਂ ਦਿਨ ਭੋਗ ਪਾਉਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਗਿਆਨ ਦੇ ਨਾਲ ਸੂਤਕ ਪਾਤਕ ਉੱਤਰਦਾ ਹੈ, ਭਰਮਾਂ ਅਤੇ ਵਹਿਮਾਂ ਨਾਲ ਨਹੀਂ ਉੱਤਰਦਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਦੱਸੋ, ਜਦ ਇਹ ਤਾਂ ਮੈਂ ਤੁਹਾਨੂੰ ਬਾਹਰਲਾ ਦੱਸਿਆ, ਅਤੇ ਹੁਣ ਤੁਹਾਡੇ ਮਨਾਂ ਦੇ ਵਿੱਚ ਸਰੀਰ ਅੰਦਰ ਇੰਨਾ ਸੂਤਕ ਪਾਤਕ ਹੈ, ਇਹਨੂੰ ਦੂਰ ਤਾਂ ਕਰੋ ਪਹਿਲਾਂ, ਐਵੇਂ ਉੱਤੋਂ ਉੱਤੋਂ ਦਿਖਾਵਾ ਕਰਦੇ ਰਹਿੰਦੇ ਹੋ। ਇਹ ਸਤਿਗੁਰੂ ਨੇ ਇੱਥੇ ਵਤੰਡਾਬਾਦ ਕਿਹਾ। ਵਤੰਡਾਬਾਦ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਈ ਆਉਂਦੇ ਨੇ, ਜਿਵੇਂ ਮਾਸ ਮਾਸ ਕਰ ਮੂਰਖ ਝਗੜੇ ਆ ਨਾ, ਇਸੇ ਤਰ੍ਹਾਂ ਹੀ ਇਹ ਸੂਤਕ ਤੇ ਵੀ ਆ, ਉਹ ਵੀ ਵਤੰਡਾਬਾਦ ਹੀ ਹੈ। ਜੇ ਸਾਰਿਆਂ ਨੂੰ ਵਿਆਖਿਆ ਕਰਨੀ ਆ ਜਾਏ ਨਾ, ਮਾਸ ਮਾਸ ਕਰ ਮੂਰਖ ਝਗੜੇ, ਉਹਨੂੰ ਆਪਾਂ ਕਿੰਨਾ ਹੀ ਇਨਾਮ ਦੇ ਦਈਏ, ਲੈ ਵੀ ਬਹੁਤ ਸੋਹਣੀ ਵਿਆਖਿਆ ਕੀਤੀ। ਉਸ ਸ਼ਬਦ ਦੀ ਵਿਆਖਿਆ ਦਾ ਮੇਰੇ ਤਾਂ ਖਿਆਲ ਵਿੱਚ ਕਿਸੇ ਕੱਦੇ ਨੂੰ ਹੀ ਸਮਝ ਲੱਗੀ ਹੋਣੀ ਵੀ ਉਹਦੀ ਅਸਲੀ ਮਹਾਰਾਜ ਨੇ ਵਿਆਖਿਆ ਕੀਤੀ ਕੀ ਹੈ। ਜਿਵੇਂ ਮਨ ਕਾ ਸੂਤਕ ਲੋਭ ਹੈ, ਇਹਦੀ ਵਿਆਖਿਆ ਸੂਤਕ ਪਾਤਕ 'ਤੇ ਹੀ ਕੀਤੀ ਮਹਾਰਾਜ ਨੇ, ਇਸੇ ਤਰ੍ਹਾਂ ਉਸ ਸ਼ਬਦ ਦੀ ਵੀ ਕੀਤੀ ਹੈ। ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਆਪਾਂ ਉਸੇ ਸ਼ਬਦ ਨੂੰ ਹੀ ਵਿਚਾਰਾਂਗੇ ਫਿਰ, ਕਿਉਂਕਿ ਉਹ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਪੰਡਤੋ, ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮਨ ਕਾ ਸੂਤਕ ਲੋਭ ਹੈ, ਕਹਿੰਦੇ ਤੇਰੇ ਅੰਦਰ ਵੀ ਸੂਤਕ ਚੱਲ ਰਿਹਾ। ਫਿਰ ਪੰਡਿਤ ਜੀ ਰੋਟੀ ਖਾਇਆ ਹੀ ਨਾ ਕਰ, ਤੂੰ ਤੇਰੇ ਮਨ ਨੂੰ ਇੰਨਾ ਲੋਭ ਚਿੰਬੜਿਆ ਹੋਇਆ, ਰੋਟੀ ਖਵਾ ਕੇ ਕਿੰਨੇ ਰੁਪਈਏ ਦਊਂਗੇ, ਕਿੰਨੀ ਦੱਛਣਾ ਦਊਂਗੇ, ਫਲਾਣੇ ਥਾਂ ਕੀ ਮਿਲੇਗਾ, ਉੱਥੇ ਕੀ ਮਿਲੇਗਾ, ਇੰਨਾ ਲੋਭ ਕਰਦੇ ਹੋ। ਜਿਹਵਾ ਸੂਤਕ ਕੂੜ, ਤੇਰੀ ਜੀਭ ਨੂੰ ਵੀ ਸੂਤਕ ਚਿੰਬੜਿਆ ਹੋਇਆ। ਜਿਹੜਾ ਜੀਭ ਨਾਲ ਝੂਠ ਬੋਲਦੇ ਹੋ, ਇਹ ਵੀ ਤਾਂ ਸੂਤਕ ਹੀ ਚਿੰਬੜਿਆ ਹੋਇਆ। ਇੱਕ ਪੱਖ ਹੀ ਲਿਆ ਮਹਾਰਾਜ ਨੇ, ਇੱਕੋ ਪਾਸੇ ਨੂੰ ਕੰਮ ਦੱਬੀ ਜਾਣਾ ਹੁਣ, ਤਾਂਹੀਓ ਤਾਂ ਉਹਨਾਂ ਨੂੰ ਸਮਝ ਲੱਗੇਗੀ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਹਮ ਸੂਤਕ ਮੈਂ ਨਹੀਂ ਖਾਤੇ, ਹਮ ਪਾਤਕ ਮੈਂ ਨਹੀਂ ਖਾਤੇ, ਆਹ ਸੂਤਕ ਪਾਤਕ ਕਿੱਧਰ ਜਾਣਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉਹ ਗਿਆਨ ਧਿਆਨ ਵਾਲੇ ਨਹੀਂ ਲੜਦੇ, ਕੌਣ ਝਗੜੇ? ਮੂਰਖ। ਉੱਥੇ ਵੀ ਇਹੀ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ, ਅੱਖੀਂ ਸੂਤਕ ਵੇਖਣਾ, ਅੱਖਾਂ ਨੂੰ ਸੂਤਕ ਚਿੰਬੜਿਆ ਤੇਰੀਆਂ ਨੂੰ, ਪਰਤਰਿਆ ਪਰਾਈ ਇਸਤਰੀ ਵੱਲ ਦੇਖਣਾ, ਪਰ ਧਨ ਪਰਾਏ ਪੈਸਿਆਂ ਤੇ ਨਿਗਾਹ ਰੱਖਣੀ, ਰੂਪ ਬਗਾਨੇ ਰੂਪ ਦੇਖਣੇ, ਪਰਤਰਿਆ ਨੂੰ ਦੇਖਣਾ ਵਿਸ਼ਿਆਂ ਦੀ ਨਿਗਾਹ ਨਾਲ, ਪਰਾਏ ਧਨ ਨੂੰ ਚੋਰੀ ਕਰਨ ਦੇ ਮਤਲਬ ਨਾਲ ਦੇਖਣਾ ਜਾਂ ਠੱਗੀਏ ਕਿਵੇਂ ਨੂੰ, ਪਰਾਇਆ ਰੂਪ ਦੇਖਣਾ 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 ਵਾ, ਦੇਖੀ ਤੁਰੇ ਜਾਣਾ। ਪੰਜਵੇਂ ਪਾਤਸ਼ਾਹ ਵੇਲੇ ਸੇਵਾ ਚੱਲਦੀ ਸ੍ਰੀ ਹਰਿਮੰਦਰ ਸਾਹਿਬ ਵਿੱਚ, ਸ਼ਰਾਰਤੀ ਲੋਕ ਵੀ ਆ ਜਾਂਦੇ ਨੇ, ਇੱਕ ਅੱਧਾ ਤਾਂ ਆਉਂਦਾ ਹੀ ਹੈ, ਇੱਕ ਸ਼ਰਾਰਤੀ ਜਿਹਾ ਸਾਰਿਆਂ ਇੱਧਰ ਉੱਧਰ ਦੇਖੀ ਜਾਂਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੂਰਤ ਦੇਖ ਨਾ ਭੂਲ ਗਵਾਰਾ। ਮਹਾਰਾਜ ਨੇ ਇਹੋ ਜਿਹੇ ਦੋ ਸ਼ਬਦ ਉਚਾਰਨ ਕੀਤੇ ਨੇ। ਸਤਿਗੁਰੂ ਕਹਿੰਦੇ ਰੂਪੀ ਭੁੱਖ ਨਾ ਉਤਰ ਹੈ, ਜਾਂ ਦੇਖਾਂ ਤਾਂ ਭੁੱਖ। ਰੂਪ ਦੇਖਣ ਨਾਲ ਜੇ ਭੁੱਖ ਉਤਰਦੀ ਹੋਵੇ ਤਾਂ ਬੰਦਾ ਰੂਪ ਦੇਖ ਦੇਖ ਰੱਜ ਜੇ, ਪਰ ਰੂਪਾਂ ਨਾਲ ਭੁੱਖ ਨਹੀਂ ਉਤਰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਪਰਤਰਿਆ ਰੂਪ ਨਾ ਪੇਖਿਆ ਨੇਤਰ। ਇਹ ਤਾਂ ਵਿਸ਼ਾ ਹੀ ਬੰਦ ਕਰ ਦਿਓ ਪਰਾਏ ਰੂਪ ਦੇਖਣ ਦਾ, ਕਿਉਂਕਿ ਇਹ ਤਾਂ ਨਾ ਅੱਖਾਂ ਨੇ ਰੱਜਣਾ, ਨਾ ਕੰਨਾਂ ਨੇ ਰੱਜਣਾ, ਨਾ ਮੂੰਹ ਨੇ ਰੱਜਣਾ, ਰੱਜਣਾ ਤਾਂ ਇਹਨਾਂ 'ਚੋਂ ਕਿਸੇ ਨੇ ਵੀ ਨਹੀਂ। ਇਸ ਕਰਕੇ ਕੱਲ੍ਹ ਨੂੰ ਸ਼ਾਇਦ ਸ਼ਾਮ ਦੀ ਕਥਾ ਆਵੇ, ਮੁਕਤਨਾਮਾ ਹੈ ਇੱਕ, ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤਾ, ਉਹ 'ਚ ਮਰਿਆਦਾ ਲਿਖੀ ਹੈ, ਉਹਦੀ ਰਿਕਾਰਡਿੰਗ ਵੀ ਕਰਾਂਗੇ ਆਪਾਂ। ਉਹ ਮੁਕਤਨਾਮੇ ਵਿੱਚ ਬਹੁਤ ਕੁਛ ਲਿਖਿਆ ਮਹਾਰਾਜ ਨੇ, ਉਹਦੇ 'ਚ ਇਹ ਚੀਜ਼ ਬਹੁਤ ਲਿਖੀ ਹੈ, ਇਸਤਰੀ ਦੀ ਚਿਤਵਣੀ ਨਾ ਕਰੇ ਮਨ ਦੇ ਅੰਦਰ, ਕਿਉਂਕਿ ਵਿਸ਼ੇ ਵਿਕਾਰ ਪੈਦਾ ਕਰਦੀ ਹੈ। ਇੱਥੇ ਇਹੀ ਚੀਜ਼ ਲਿਖੀ, ਪਰਤਰਿਆ ਪਰ ਧਨ ਰੂਪ, ਇਹ ਸੂਤਕ ਕਿੱਧਰ ਜਾਣਾ? ਉਹ ਤੁਸੀਂ ਵੱਡੇ ਬ੍ਰਾਹਮਣ ਆ ਗਏ, ਤੁਸੀਂ ਵੱਡੇ, ਤੁਸੀਂ ਆ ਗਏ ਲੋਕਾਂ ਨੂੰ ਸਮਝਾਉਣ ਵਾਲੇ। ਇੱਕ ਪਾਸੇ ਕਹਿਣਾ ਮੈਂ ਮਾਸ ਨਹੀਂ ਖਾਂਦਾ, ਹਮ ਤੋਂ ਬਹੁਤ ਬਹੁਤ ਵੈਸ਼ਨੋ ਬੰਦੇ ਹੈ, ਇੱਕ ਪਾਸੇ ਵਿਭਚਾਰ ਕਰਨਾ, ਇੱਕ ਪਾਸੇ ਲੋਕਾਂ ਦੀਆਂ ਜੇਬਾਂ ਵੱਢ ਲੈਣੀਆਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਵੀ ਤਾਂ ਉਹੀ ਹੈ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ, ਕੰਨਾਂ ਨੂੰ ਸੂਤਕ ਚਿੰਬੜ ਜਾਂਦਾ ਜਦੋਂ ਕੰਨ ਦੇ ਵਿੱਚ ਪੈ ਜਾਂਦੀ ਲਾਏ ਤਬਾਰੀ। ਦੋ ਅਰਥ ਨੇ ਇਹਦੇ ਲਾਏ ਤਬਾਰੀ, ਇੱਕ ਤੇ ਚੁਗਲੀ ਨਿੰਦਾ ਨੂੰ ਕਹਿੰਦੇ ਨੇ, ਇੱਕ ਹੁੰਦੀ ਬੇਵਿਸ਼ਵਾਸੀ, ਜਦੋਂ ਕੰਨ ਖਾਹੇ ਖਾਂਦੇ ਨੇ, ਭਾਵ ਸੁਣਦੇ ਨੇ ਕੰਨ,